ਦਸ ਪ੍ਰਕਾਰ ਦਾ ਧਰਮ ਖੇਮਾ ਮੁਕਤੀ ਨਿਰਲੋਭਤਾ ਆਰਜਵ ਸੁਭਾਵ ਸਰਲਤਾ ਮਾਰਦਵ ਮਿਠਾਸ ਲਵ ਜਸ ਕੀਰਤੀ ਸੁਖ ਸੁਵਿਧਾ ਦਾ ਤਿਆਗ ਸੱਚ ਸੰਜਮ ਤਪ ਤਿਆਗ ਬ੍ਰਹਮਚਰਜ ਸਾਧੂ ਗੁਰੂ ਕੁਲ ਵਿੱਚ ਰਹਿ ਕੇ ਇਸ ਧਰਮ ਦਾ ਪਾਲਣ ਕਰਦੇ ਹਨ। ਇਸ ਧਰਮ ਦਾ ਪਾਲਣ ਕਰਦੇ ਉਹਨਾਂ ਨੂੰ ਸਿੱਟੇ ਵਜੋਂ ਬਹੁਤ ਰਿਧੀਆਂ ਸਿੱਧੀਆਂ ਸਹਿਜ ਪ੍ਰਾਪਤ ਹੋ ਜਾਂਦੀਆਂ ਹਨ। ਗ੍ਰਿਸ਼ ਧਰਮ ਦਾ ਬਹੁਤ ਹੀ ਮਹੱਤਵ ਹੈ। ਗ੍ਰਿਸ਼ ਵੀ ਧਰਮ ਦਾ ਇੱਕ ਜ਼ਰੂਰੀ ਅੰਗ ਹੈ। ਇਸ ਧਰਮ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ, ਆਮ ਗ੍ਰਿਸ਼ ਧਰਮ, ਵਿਸ਼ੇਸ਼ ਗ੍ਰਿਸ਼ ਧਰਮ। ਆਮ ਗ੍ਰਿਸ਼ ਧਰਮ ਵਿੱਚ ਕੁੱਲ ਪਰੰਪਰਾ ਦਾ ਧਿਆਨ ਰੱਖ ਕੇ ਸਦਗੁਣਾਂ ਦਾ ਪਾਲਣ ਕਰਨਾ ਹੀ ਆਮ ਗ੍ਰਿਸ਼ ਧਰਮ ਹੈ। ਇਹ ਗੁਣ ਸੰਖੇਪ ਵਿੱਚ ਇਸ ਪ੍ਰਕਾਰ ਹਨ। ਪਹਿਲਾ, ਨਿਆਂ ਭਰਪੂਰ ਆਚਰਨ। ਗ੍ਰਿਸ਼ ਜੂਆ, ਚੋਰੀ, ਰਿਸ਼ਵਤ, ਸ਼ਰਾਬ, ਮਾਸ, ਬੇਸਿਆ ਔਰ ਇਸਤਰੀ ਤੋਂ ਸ਼ਿਕਾਰ ਦਾ ਤਿਆਗ ਕਰਕੇ ਧਰਮ ਨੀਤੀ ਦੇ ਸਦਾਚਾਰ ਦਾ ਪਾਲਣ ਕਰਨਾ ਇਸ ਵਿੱਚ ਸ਼ਾਮਲ ਹੈ। ਦੂਸਰਾ, ਨਿਆਂ ਉਪਾਰਜਿਤ ਧਨ। ਸੰਸਾਰ ਵਿੱਚ ਧਨ ਸਰੀਰਕ ਅਤੇ ਸਮਾਜਿਕ ਜ਼ਰੂਰਤ ਲਈ ਜ਼ਰੂਰੀ ਹੈ, ਪਰ ਇਹ ਧਨ ਨਿਆਂ ਨਾਲ ਕਮਾਇਆ ਜਾਵੇ ਤਾਂ ਹੀ ਇਹ ਧਰਮ ਵਿੱਚ ਸਹਾਇਕ ਹੋ ਸਕਦਾ ਹੈ। ਧੋਖਾ, ਝੂਠ, ਫਰੇਬ ਨਾਲ ਕਮਾਇਆ ਧਨ ਨਿਆਂ ਸੰਗਤ ਨਹੀਂ ਹੁੰਦਾ। ਤੀਸਰਾ, ਗ੍ਰਿਸ਼ ਧਰਮ ਵਾਲਾ ਆਦਮੀ ਦੂਸਰੇ ਗੋਤਰ ਵਿੱਚ ਵਿਆਹ ਕਰਾਏ, ਉਹ ਕੁੱਲ ਧਾਰਮਿਕ ਪੱਖੋਂ ਕੁਲੀਨ ਅਤੇ ਸਹਿਧਰਮੀ ਹੋਵੇ, ਵਿਚਾਰਾਂ ਦੀ ਭਿੰਨਤਾ ਧਰਮ ਪਾਲਣ ਵਿੱਚ ਰੁਕਾਵਟ ਹੈ। ਚੌਥਾ, ਉਹ ਪੱਧਰ ਜੋਤ ਸਥਾਨ ਦਾ ਤਿਆਗ, ਜਿੱਥੇ ਬਿਮਾਰੀ, ਹਮਲਾ, ਕਲੇਸ਼, ਰਾਜ ਸੰਕਟ ਦਾ ਡਰ ਹੋਵੇ, ਅਜਿਹੀ ਥਾਂ 'ਤੇ ਉਪਾਸਕ ਨਾ ਰਹੇ, ਕਿਉਂਕਿ ਧਰਮ ਦਾ ਪਾਲਣ ਸ਼ਾਂਤ ਸਥਾਨ ਹੋ ਸਕਦਾ ਹੈ। ਸਹਿਯੋਗੀ ਆਦਮੀ ਦਾ ਅਜਿਹਾ ਆਦਮੀ ਦਾ ਆਸਰਾ ਲੈਣਾ ਚਾਹੀਦਾ ਹੈ ਤਾਂ ਕਿ ਮੁਸੀਬਤ ਸਮੇਂ ਆਦਮੀ ਕੰਮ ਆ ਸਕੇ। ਛੇਵਾਂ, ਆਮਦਨ ਅਨੁਸਾਰ ਹੀ ਖਰਚ ਕਰਨਾ ਚਾਹੀਦਾ ਹੈ। ਸੱਤਵਾਂ, ਪ੍ਰਸਿੱਧ ਦੋਸ਼ਾਚਾਰ। ਆਪਣੇ ਦੇਸ਼ ਦੀ ਸਭਿਅਤਾ ਅਤੇ ਸੰਸਕ੍ਰਿਤੀ ਅਨੁਸਾਰ ਰਹਿਣਾ ਚਾਹੀਦਾ ਹੈ। ਅੱਠਵਾਂ, ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਦਾ ਸਨਮਾਨ ਕਰਨਾ ਧਰਮ ਦਾ ਅੰਗ ਹੈ। ਨੌਵਾਂ, ਆਪਣੀ ਸਰੀਰਕ ਅਵਸਥਾ ਅਨੁਸਾਰ ਭੋਜਨ ਕਰਨਾ ਚਾਹੀਦਾ ਹੈ। ਦਸਵਾਂ, ਜੂਏ ਦੇ ਅੱਡੇ, ਬੇਸਿਆ ਗ੍ਰਹਿ, ਸ਼ਰਾਬਖਾਨੇ, ਮੱਛੀ ਮਾਰਕੀਟ, ਪਰਾਈ ਇਸਤਰੀ ਦੇ ਘਰ ਅਤੇ ਉਪਾਸ਼ਕ ਦਾ ਆਉਣਾ ਜਾਣਾ ਠੀਕ ਨੇ। ਅੱਧੀ ਰਾਤ ਨੂੰ ਅਵਾਰਾ ਗਰਦੀ ਕਰਨਾ ਵੀ ਇਸ ਵਿੱਚ ਸ਼ਾਮਲ ਹੈ। ਸੋ ਇਸੇ ਤਰ੍ਹਾਂ ਗਿਆਰਵਾਂ, ਭਾਵੇਂ ਲੱਖ ਕੰਮ ਹੋਵੇ ਤਾਂ ਵੀ 6 ਕੰਮ ਹਰ ਹਾਲਤ ਵਿੱਚ ਕਰਨੇ ਜ਼ਰੂਰੀ ਹਨ। ਪਹਿਲਾ, ਵੇਗ। ਟੱਟੀ ਪਿਸ਼ਾਬ ਨੂੰ ਕਿਸੇ ਕੀਮਤ 'ਤੇ ਰੋਕਣਾ ਨਹੀਂ ਚਾਹੀਦਾ ਹੈ। ਦੂਸਰਾ, ਵਿਆਜਾਂ। ਰੋਜ਼ਾਨਾ ਸ਼ਕਤੀ ਅਨੁਸਾਰ ਕਸਰਤ ਕਰਨੀ ਜ਼ਰੂਰੀ ਹੈ। ਤੀਸਰਾ, ਨੀਂਦ। ਉਮਰ ਅਨੁਸਾਰ ਹਰ ਹਾਲਤ ਵਿੱਚ ਸੌਣਾ ਜ਼ਰੂਰੀ ਹੈ। ਚੌਥਾ, ਇਸ਼ਨਾਨ। ਸਰੀਰਕ ਸਫਾਈ ਲਈ ਇਸ਼ਨਾਨ ਬਹੁਤ ਜ਼ਰੂਰੀ ਹੈ। ਭੋਜਨ, ਜਦ ਭੁੱਖ ਲੱਗੇ ਤਾਂ ਭੋਜਨ ਜ਼ਰੂਰ ਕਰ ਲੈਣਾ ਚਾਹੀਦਾ ਹੈ। ਛੇਵਾਂ, ਆਤਮਾ ਦੇ ਸੰਬੰਧ ਵਿੱਚ ਚਿੰਤਨ ਮਨਨ ਕਰਨਾ ਵੀ ਬਹੁਤ ਜ਼ਰੂਰੀ ਹੈ। ਅਵਤਾਰਾਂ ਦੇ ਚੌਥੀ ਖਾਸ ਗੁਣ ਵਿਸ਼ੇਸ਼ਤਾਈਆਂ। ਪਹਿਲਾ, ਸਰੀਰ ਦੇ ਵਾਲ ਨਹੀਂ ਵੱਧਦੇ ਅਤੇ ਜਿੰਨੇ ਵੱਧਦੇ ਵੀ ਹਨ ਉਹ ਸੋਹਣੇ ਲੱਗਦੇ ਹਨ। ਦੂਜਾ, ਸਰੀਰ ਤੇ ਮਿੱਟੀ ਮੈਲ ਨਹੀਂ ਜੰਮਦੀ। ਤੀਜਾ, ਖੂਨ ਅਤੇ ਮਾਸ ਗਊ ਦਾ ਦੁੱਧ ਵਾਂਗ ਸਵੇਰ ਤੇ ਮਿੱਠਾ ਹੁੰਦਾ ਹੈ। ਚੌਥਾ, ਸਾਹਾਂ ਵਿੱਚ ਖੁਸ਼ਬੂ ਹੁੰਦੀ ਹੈ। ਪੰਜਵਾਂ, ਆਮ ਮਨੁੱਖ ਉਹਨਾਂ ਨੂੰ ਭੋਜਨ ਕਰਦੇ ਨਹੀਂ ਵੇਖ ਸਕਦਾ ਪਰ ਅਵਧੀ ਗਿਆਨੀ ਵੇਖ ਸਕਦਾ ਹੈ। ਛੇਵਾਂ, ਜਾਂ ਚੱਲਦੇ ਹਨ ਉਹਨਾਂ ਅੱਗੇ ਧਰਮ ਚੱਕਰ ਚੱਲਦਾ ਹੈ। ਜਿੱਥੇ ਭਗਵਾਨ ਠਹਿਰਦੇ ਹਨ ਧਰਮ ਚੱਕਰ ਵੀ ਠਹਿਰ ਜਾਂਦਾ ਹੈ। ਸੱਤਵਾਂ, ਸਿਰ ਤੇ ਤਿੰਨ ਛਤਰ ਆਕਾਸ਼ ਤੇ ਹੀ ਦਿਖਾਈ ਦਿੰਦੇ ਹਨ। ਸਾਰੇ ਛਤਰ ਮੋਤੀਆਂ ਦੀ ਝਾਲਰ ਵਾਲੇ ਹੁੰਦੇ ਹਨ। ਅੱਠਵਾਂ, ਗਊ ਦੇ ਦੁੱਧ ਦੀ ਤਰ੍ਹਾਂ ਅਤੇ ਕਮਲ ਦੇ ਫੁੱਲਾਂ ਦੀ ਤਰ੍ਹਾਂ ਉੱਜਲ ਝਾਲਰ ਦੇਵਤਿਆਂ ਚਲਾਏ ਜਾਂਦੇ ਹਨ, ਉਹਨਾਂ ਦੀ ਡੰਡੀ ਰਤਨਾਂ ਦੀ ਬਣੀ ਹੁੰਦੀ ਹੈ। ਨੌਵਾਂ, ਭਗਵਾਨ ਜਿੱਥੇ ਵਿਰਾਜਦੇ ਹਨ ਉੱਥੇ ਫਟੀਕ ਮਣੀ ਦੀ ਤਰ੍ਹਾਂ ਨਿਰਮਲ ਰਤਨਾਂ ਨਾਲ ਜੜਿਆ ਪਾਦ ਪੀਠਿਕਾ ਵਾਲਾ ਸੰਘਾਸਣ ਹੁੰਦਾ ਹੈ। ਦਸਵਾਂ, ਬਹੁਤ ਸੁੰਦਰ ਰਤਨ ਜੜਤ ਖੰਭੀਆਂ ਵਾਲੀ ਅਤੇ ਅਨੇਕਾਂ ਛੋਟੇ ਬੜੇ ਝੰਡਿਆਂ ਵਾਲੀ ਇੰਦਰ ਧਵਜਾ ਭਗਵਾਨ ਦੇ ਅੱਗੇ ਚੱਲਦੀ ਹੈ। ਗਿਆਰਾਂ, ਅਨੇਕਾਂ ਫੁੱਲਾਂ ਫਲਾਂ ਨਾਲ ਭਰਪੂਰ ਅਸ਼ੋਕ ਦਰਖਤ ਭਗਵਾਨ ਦੇ ਸਰੀਰ ਨੂੰ ਆਪਣੀ ਛਾਂ ਨਾਲ ਢੱਕਦਾ ਹੈ। ਬਾਰਵਾਂ, ਸਰਦੀ ਵਿੱਚ ਸੂਰਜ ਬਾਰਾਂ ਗੁਣਾ ਗਰਮੀ ਨਾਲ ਚਮਕਦਾ ਭਗਵਾਨ ਦੇ ਪਿੱਛੇ ਦਿਖਾਈ ਦਿੰਦਾ ਹੈ। ਤੇਰਵਾਂ, ਜਿੱਥੇ ਭਗਵਾਨ ਵਿਰਾਜਦੇ ਹਨ ਉਹ ਭੂਮੀ ਟੋਏ ਟਿੱਬਿਆਂ ਤੋਂ ਰਹਿਤ ਹੋ ਜਾਂਦੀ ਹੈ। ਚੌਦਵਾਂ, ਭਗਵਾਨ ਦੇ ਪੁੰਨ ਪ੍ਰਤਾਪ ਨਾਲ ਕੰਡੇ ਪੁੱਠੇ ਹੋ ਜਾਂਦੇ ਹਨ, ਅਰਥਾਤ ਉਹ ਆਪਣੇ ਤਿੱਖੇ ਮੂੰਹ ਹੇਠਾਂ ਨੂੰ ਕਰ ਲੈਂਦੇ ਹਨ। ਪੰਦਰਵਾਂ, ਭਗਵਾਨ ਦੀ ਕਿਰਪਾ ਨਾਲ ਸਰਦੀ ਵਿੱਚ ਮੌਸਮ ਗਰਮ ਤੇ ਗਰਮੀ ਵਿੱਚ ਠੰਡਾ ਅਤੇ ਸੁਹਾਵਣਾ ਹੋ ਜਾਂਦਾ ਹੈ। ਸੋਲਵਾਂ, ਜਿੱਥੇ ਭਗਵਾਨ ਘੁੰਮਦੇ ਹਨ ਉੱਥੇ ਚੌਹਾਂ ਪਾਸੇ ਯੋਜਨ ਤੱਕ ਗੰਦੇ ਪਦਾਰਥ ਆਪਣੇ ਆਪ ਦੂਰ ਹੋ ਜਾਂਦੇ ਹਨ ਅਤੇ ਖੁਸ਼ਬੂਦਾਰ ਠੰਡੀ ਹਵਾ ਚੱਲਦੀ ਹੈ। ਅਤਾਰਵਾਂ, ਭਗਵਾਨ ਦੇ ਚਾਰੇ ਪਾਸੇ ਇੱਕ ਯੋਜਨ ਸੁਗੰਧਿਤ ਪਾਣੀ ਦੀ ਵਰਖਾ ਹੁੰਦੀ ਹੈ ਜਿਸ ਨਾਲ ਧੂੜ ਦੱਬ ਜਾਂਦੀ ਹੈ। ਅਠਾਰਵਾਂ, ਭਗਵਾਨ ਦੇਵਤਾਵਾਂ ਰਾਹੀਂ ਪੰਜ ਪ੍ਰਕਾਰ ਦੇ ਫੁੱਲਾਂ ਦੀ ਵਰਖਾ ਨਾਲ ਸ਼ੋਭਾ ਪਾਉਂਦੇ ਹਨ। ਇਹਨਾਂ ਫੁੱਲਾਂ ਦੀਆਂ ਡੰਡੀਆਂ ਹੇਠਾਂ ਨੂੰ ਤੇ ਮੂੰਹ ਉੱਪਰ ਨੂੰ ਹੁੰਦੇ ਹਨ। ਭਗਵਾਨ ਜਿੱਥੇ ਵਿਰਾਜਦੇ ਹਨ ਉੱਥੇ ਅਸ਼ੁਭ ਪੈੜਾ ਰੰਗ ਰਸ ਵਰਨ ਖਤਮ ਹੋ ਜਾਂਦਾ ਹੈ। ਬੀਮਾ, ਉਸ ਥਾਂ ਤੇ ਚੰਗੇ ਰੰਗ ਰਸ ਵਰਨ ਸਪਰਸ਼ ਪੈਦਾ ਹੁੰਦੇ ਹਨ। ਇੱਕੀਵਾਂ, ਭਗਵਾਨ ਦਾ ਉਪਦੇਸ਼ ਚੌਂ ਪਾਸੇ ਇੱਕ ਯੋਜਨ ਤੱਕ ਸੁਣਿਆ ਜਾ ਸਕਦਾ ਹੈ। ਬਾਈਵਾਂ, ਭਗਵਾਨ ਅਰਧ ਮਗ ਦੀ ਭਾਸ਼ਾ ਵਿੱਚ ਉਪਦੇਸ਼ ਕਰਦੇ ਹਨ। ਤੇਈਵਾਂ, ਉਪਦੇਸ਼ ਮਨੁੱਖ ਪਸ਼ੂ ਅਤੇ ਦੇਵਤੇ ਆਪਣੀ ਆਪਣੀ ਭਾਸ਼ਾ ਵਿੱਚ ਆਸਾਨੀ ਨਾਲ ਸਮਝ ਸਕਦੇ ਹਨ। ਚੌਵੀਵਾਂ, ਭਗਵਾਨ ਦੇ ਦਰਬਾਰ ਮਨੁੱਖ ਪਸ਼ੂ ਅਤੇ ਦੇਵਤੇ ਆਪਣੇ ਕੁਦਰਤੀ ਵੈਰ ਭੁੱਲ ਜਾਂਦੇ ਹਨ। ਬਿੱਲੀ, ਕੁੱਤਾ, ਸ਼ੇਰ, ਬੱਕਰੀ, ਚੂਹਾ ਸਭ ਚੂਹਾ ਸੱਪ ਨਿਓਲਾ ਪ੍ਰੇਮ ਨਾਲ ਬੈਠ ਕੇ ਸਭ ਰੁਚੀ ਨਾਲ ਸੁਣਦੇ ਹਨ। ਭਗਵਾਨ ਦੇ ਦਰਬਾਰ ਵਿੱਚ ਹੋਰ ਮਤਾਂ ਵਾਲੇ ਅਸਮਰੱਥ ਹੋ ਜਾਂਦੇ ਹਨ, ਉਹਨਾਂ ਦੀ ਤਰਕ ਬੁੱਧੀ ਨਸ਼ਟ ਹੋ ਜਾਂਦੀ ਹੈ। ਭਗਵਾਨ ਦੇ ਦਰਬਾਰ ਵਿੱਚ ਦੂਸਰੇ ਮਤਾਂ ਦੇ ਪਖੰਡੀ ਆਪਣਾ ਹੰਕਾਰ ਛੱਡ ਦਿੰਦੇ ਹਨ। ਚੌਂ ਪਾਸੇ 25 ਯੋਜਕ ਟਿੱਡੀਆਂ ਆਦਿ ਰਾਹੀਂ ਖੇਤਾਂ ਨੂੰ ਨੁਕਸਾਨ ਨਹੀਂ ਪਹੁੰਚਦਾ। 28 ਨੂੰ ਮਹਾਮਾਰੀ ਨਹੀਂ ਫੈਲਦੀ, 29ਵਾਂ ਰਾਜਾ ਤੇ ਸੈਨਾ ਵਿੱਚ ਵਿਦਰੋਹ ਨਹੀਂ ਹੁੰਦਾ, 30 ਨਾਲ ਲੱਗਦੇ ਦੇਸ਼ ਵਿੱਚ ਵੀ ਇਹੀ ਘਟਨਾ ਨਹੀਂ ਵਾਪਰਦੀ, 32 ਜ਼ਿਆਦਾ ਬਾਰਿਸ਼ ਨਹੀਂ ਹੁੰਦੀ, 32 ਇੰਨੀ ਘੱਟ ਬਾਰਿਸ਼ ਵੀ ਨਹੀਂ ਪੈਂਦੀ ਕਿ ਅਕਾਲ ਪੈ ਜਾਵੇ, 33 ਅਕਾਲ ਨਹੀਂ ਪੈਂਦਾ, 34 ਜਿੱਥੇ ਭਗਵਾਨ ਪਧਾਰ ਜਾਂਦੇ ਹਨ ਉੱਥੇ ਮਹਾਂਮਾਰੀ ਧਰਮ ਚੱਕਰ ਦੇ ਕਾਰਨ ਹੀ ਸ਼ਾਂਤ ਹੋ ਜਾਂਦੀ ਹੈ। ਉਹਨਾਂ ਦੀ ਭਾਸ਼ਾ ਦੇ 35 ਗੁਣ ਇਸ ਤਰ੍ਹਾਂ ਹਨ। ਪਹਿਲਾ, ਸੰਸਕਾਰਾਂ ਵਾਲਾ ਉਪਦੇਸ਼ ਹੁੰਦਾ ਹੈ। ਦੂਸਰਾ, ਇੱਕ ਇੱਕ ਯੋਜਨ ਤੱਕ ਸੁਣਾਈ ਦਿੰਦਾ ਹੈ। ਤੀਸਰਾ, ਇਸ ਵਿੱਚ ਓਏ ਤੂੰ ਜਿਹੇ ਸ਼ਬਦ ਨਹੀਂ ਵਰਤੇ ਜਾਂਦੇ। ਚੌਥਾ, ਉਹਨਾਂ ਦਾ ਉਪਦੇਸ਼ ਬੱਦਲਾਂ ਦੀ ਗਰਜ ਦੀ ਤਰ੍ਹਾਂ ਗੰਭੀਰ ਹੁੰਦਾ ਹੈ। ਪੰਜਵਾਂ, ਉਹਨਾਂ ਦਾ ਉਪਦੇਸ਼ ਇਸ ਪ੍ਰਕਾਰ ਗੂੰਜਦਾ ਹੈ ਜਿਵੇਂ ਗੁਫਾ ਜਾਂ ਮਹਿਲਾਂ ਵਿੱਚ ਆਵਾਜ਼। ਛੇਵਾਂ, ਉਹਨਾਂ ਦੇ ਬਚਨ ਘੀ ਦੀ ਤਰ੍ਹਾਂ ਚਿਕਨੇ ਤੇ ਸ਼ਹਿਦ ਦੀ ਤਰ੍ਹਾਂ ਮਿੱਠੇ ਹੁੰਦੇ ਹਨ। ਸੱਤਵਾਂ, ਉਹਨਾਂ ਦੇ ਬਚਨਾਂ ਤੋਂ 62 ਰਾਗ ਅਤੇ 30 ਰਾਗਣੀਆਂ ਪ੍ਰਗਟ ਹੁੰਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਸਰੋਤੇ ਝੂਮ ਉੱਠਦੇ ਹਨ। ਅੱਠਵਾਂ, ਉਹਨਾਂ ਦੀ ਬਾਣੀ ਘੱਟ ਸ਼ਬਦਾਂ ਵਾਲੀ ਤੇ ਜ਼ਿਆਦਾ ਅਰਥਾਂ ਨਾਲ ਭਰਪੂਰ ਹੁੰਦੀ ਹੈ। ਨੌਵਾਂ, ਉਹਨਾਂ ਦੇ ਉਪਦੇਸ਼ ਵਿੱਚ ਕੋਈ ਅਜਿਹੀ ਗੱਲ ਨਹੀਂ ਹੁੰਦੀ ਜੋ ਇੱਕ ਦੂਸਰੀ ਨਾਲ ਟਕਰਾਵੇ। ਦਸਵਾਂ, ਇਹ ਉਪਦੇਸ਼ ਬਿਨਾਂ ਰੁਕਾਵਟ ਤੋਂ ਚੱਲਦਾ ਹੈ। ਉਹਨਾਂ ਦਾ ਉਪਦੇਸ਼ ਸਪਸ਼ਟ ਤੇ ਸ਼ੱਕ ਰਹਿਤ ਹੁੰਦਾ ਹੈ। ਬਾਰਵਾਂ, ਇਹ ਉਪਦੇਸ਼ ਦੋਸ਼ ਰਹਿਤ ਹੁੰਦਾ ਹੈ। ਤੇਰਵਾਂ, ਇਸ ਉਪਦੇਸ਼ ਨੂੰ ਸਰੋਤੇ ਇੱਕ ਮਨ ਹੋ ਕੇ ਸੁਣਦੇ ਹਨ। ਚੌਦਵਾਂ, ਦੇਹੀ ਸਥਿਤੀ ਨੂੰ ਵੇਖ ਕੇ ਉਪਦੇਸ਼ ਕਰਦੇ ਹਨ। ਪੰਦਰਵਾਂ, ਅਰਥ ਭਰਪੂਰ ਗੱਲਾਂ ਕਰਦੇ ਹਨ, ਇੱਧਰ ਉੱਧਰ ਦੀਆਂ ਗੱਲਾਂ ਨਾਲ ਸਮਾਂ ਖਤਮ ਨਹੀਂ ਕਰਦੇ। ਸੋਲਵਾਂ, ਜੀਵ ਅਜੀਵ ਆਦਿ ਦਾ ਨੌਂ ਤੱਤਾਂ ਦਾ ਉਪਦੇਸ਼ ਸਾਰ ਭਰਪੂਰ ਸ਼ਬਦਾਂ ਵਿੱਚ ਕਰਦੇ ਹਨ। ਸਤਾਰਵਾਂ, ਸੰਸਾਰਕ ਕੰਮਾਂ ਦਾ ਵਰਣਨ ਸੰਖੇਪ ਵਿੱਚ ਕਰਦੇ ਹਨ। ਅਠਾਰਵਾਂ, ਉਹਨਾਂ ਦੀ ਬਾਣੀ ਨੂੰ ਬੱਚਾ ਵੀ ਸਮਝ ਸਕਦਾ ਹੈ। ਉੱਨੀਵਾਂ, ਆਪਣੇ ਉਪਦੇਸ਼ ਆਪਣੀ ਪ੍ਰਸ਼ੰਸਾ ਜਾਂ ਕਿਸੇ ਹੋਰ ਦੀ ਨਿੰਦਾ ਨਹੀਂ ਕਰਦੇ। ਵੀਹਵਾਂ, ਉਹਨਾਂ ਦੀ ਬਾਣੀ ਦੁੱਧ ਤੇ ਮਿਸਰੀ ਦੀ ਤਰ੍ਹਾਂ ਮਿੱਠੀ ਹੁੰਦੀ ਹੈ। ਇੱਕੀਵਾਂ, ਕਿਸੇ ਦੇ ਗੁਪਤ ਭੇਦ ਵੀ ਪ੍ਰਗਟ ਨਹੀਂ ਕਰਦੇ। ਕਿਸੇ 22ਵਾਂ, ਕਿਸੇ ਆਦਮੀ ਦੀ ਖੁਸ਼ਾਮਦ ਨਹੀਂ ਕਰਦੇ ਪਰ ਸੱਚੇ ਗੁਣਾਂ ਨੂੰ ਪ੍ਰਗਟ ਜ਼ਰੂਰ ਕਰਦੇ ਹਨ। 23ਵਾਂ, ਉਹਨਾਂ ਦਾ ਉਪਦੇਸ਼ ਲੋਕ ਭਲਾਈ ਲਈ ਅਤੇ ਆਤਮਾ ਦੇ ਕਲਿਆਣ ਲਈ ਹੁੰਦਾ ਹੈ। 24ਵਾਂ, ਉਹ ਬਚਨ ਆਤਮਾ ਨੂੰ ਛਿੰਨ ਭਿੰਨ ਨਹੀਂ ਕਰਦੇ। 25ਵਾਂ, ਉਹ ਆਪਣੀ ਭਾਸ਼ਾ ਵਿੱਚ ਸ਼ੁੱਧ ਸ਼ਬਦਾਂ ਦੀ ਵਰਤੋਂ ਕਰਦੇ ਹਨ। 26ਵਾਂ, ਉਹ ਨਾ ਹੀ ਜ਼ੋਰ ਨਾਲ ਬੋਲਦੇ ਹਨ ਨਾ ਹੌਲੀ, ਸਗੋਂ ਦਰਮਿਆਨੀ ਭਾਸ਼ਾ ਬੋਲਦੇ ਹਨ। 27ਵਾਂ, ਉਹਨਾਂ ਦੇ ਭਾਸ਼ਣ ਨੂੰ ਸੁਣ ਕੇ ਲੋਕ ਧੰਨ ਧੰਨ ਕਹਿ ਉੱਠਦੇ ਹਨ। 28ਵਾਂ, ਉਹ ਭਾਸ਼ਣ ਇਸ ਤਰੀਕੇ ਨਾਲ ਦਿੰਦੇ ਹਨ ਕਿ ਸੁਣਨ ਵਾਲੇ ਦੇ ਸਾਹਮਣੇ ਇੱਕ ਤਸਵੀਰ ਬਣ ਜਾਂਦੀ ਹੈ। 29ਵਾਂ, ਧਰਮ ਉਪਦੇਸ਼ ਕਰਨ ਲੱਗੇ ਵਿਚਕਾਰ ਵਿੱਚ ਉਹ ਆਰਾਮ ਨਹੀਂ ਕਰਦੇ। 30ਵਾਂ, ਉਹਨਾਂ ਦੇ ਭਾਸ਼ਣ ਵਿੱਚ ਜੋ ਵੀ ਆਉਂਦਾ ਹੈ ਉਸ ਦੇ ਸ਼ੱਕ ਬਿਨਾਂ ਪੁੱਛੇ ਦੂਰ ਹੋ ਜਾਂਦੇ ਹਨ। 31ਵਾਂ, ਉਹ ਜੋ ਆਖਦੇ ਹਨ ਸੁਣਨ ਵਾਲੇ ਉਸ ਨੂੰ ਦਿਲ ਵਿੱਚ ਵਸਾ ਲੈਂਦੇ ਹਨ। 32ਵਾਂ, ਉਹਨਾਂ ਦਾ ਉਪਦੇਸ਼ ਹਰ ਪੱਖੋਂ ਸਹੀ ਹੁੰਦਾ ਹੈ, ਉਲਟ ਪੁਲਟ ਨਹੀਂ ਹੁੰਦਾ ਹੈ। 33ਵਾਂ, ਉਹਨਾਂ ਦੇ ਵਾਕ ਪ੍ਰਭਾਵਸ਼ਾਲੀ ਦੇ ਤੇਜਸਵੀ ਹੁੰਦੇ ਹਨ। 34ਵਾਂ, ਉਹ ਹਰ ਤੱਥ ਦਾ ਦ੍ਰਿੜਤਾ ਨਾਲ ਵਰਣਨ ਕਰਦੇ ਹਨ। 35ਵਾਂ, ਉਹ ਉਪਦੇਸ਼ ਕਰਦੇ ਕਦੇ ਵੀ ਥੱਕਦੇ ਨਹੀਂ।